ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੈਂਡ ਪੂਲਿੰਗ ਪਾਲਿਸੀ ਅਜੇ ਵੀ ਰਸਮੀ ਤੌਰ 'ਤੇ ਵਾਪਸ ਨਹੀਂ ਹੋਈ ਹੈ, ਕੀ ਵੇਰਵਾ ਜੀ ਇਸ ਗੱਲ ਦਾ?
ਦੇਖੋ, ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਕੇਜਰੀਵਾਲ ਸਰਕਾਰ, ਇਹ ਜਦੋਂ ਲੈਂਡ ਪੋਲਿੰਗ ਪੋਲਿਸੀ ਲੈ ਕੇ ਆਈ ਅਤੇ ਉਸ ਸਮੇਂ ਤੋਂ ਹੀ ਇਹ ਚਰਚਾ ਤੁਰੀ ਕਿ ਵੀ ਇਹ ਜ਼ਮੀਨਾਂ ਖੋਹਣ ਦੀ, ਕਬਜਾਉਣ ਦੀ, ਦਿੱਲੀ ਵਾਲੇ ਫਾਰਮੂਲੇ ਤਹਿਤ ਕਾਰਪੋਰੇਟ ਘਰਾਣਿਆਂ ਨੂੰ, ਲੈਂਡ ਮਾਫੀਆ ਨੂੰ ਜ਼ਮੀਨਾਂ ਦੇਣ ਦੀ ਕਵਾਇਦ ਹੈ। ਵੈਸੇ ਇਸ ਦੇ ਨਾਲ ਨਾਲ ਪੁਰਾਣੀਆਂ ਲੈਂਡ ਪੋਲਿੰਗ ਪੋਲਿਸੀਆਂ ਦੀ ਸਥਿਤੀ 'ਤੇ ਵੀ ਚਰਚਾ ਹੋ ਗਈ, ਉਹਨਾਂ ਵੱਲੋਂ ਜਿਸ ਤਰ੍ਹਾਂ ਉਸ ਸਮੇਂ ਧੋਖੇ ਕੀਤੇ ਗਏ ਉਹਦੀਆਂ ਵੀ ਚਰਚਾਵਾਂ ਹੋ ਗਈਆਂ। ਸੋ ਹੁਣ ਤੱਕ ਆਉਂਦਿਆਂ ਆਉਂਦਿਆਂ ਪੰਜਾਬ ਇਸ ਲੈਂਡ ਪੋਲਿੰਗ ਪੋਲਿਸੀ ਤਹਿਤ ਸੁਚੇਤ ਹੋ ਚੁੱਕਾ ਸੀ, ਪਰ ਜ਼ਿਆਦਾ ਤੇਜ਼ੀ ਫੜੀ ਸੱਤਾਧਾਰੀ ਧਿਰ ਨੇ, ਨਾ ਕਿਸਾਨਾਂ ਨੂੰ ਭਰੋਸੇ 'ਚ ਲਿਆ, ਨਾ ਪੰਚਾਇਤਾਂ ਨੂੰ ਭਰੋਸੇ 'ਚ ਲਿਆ, ਨਾ ਪਿੰਡਾਂ ਨੂੰ ਭਰੋਸੇ 'ਚ ਲਿਆ। ਉਸ ਚੀਜ਼ ਨੇ ਸ਼ੰਕੇ ਸ਼ੋਭੇ ਵਧਾ ਤੇ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਤੋਂ ਬਾਅਦ ਜ਼ਮੀਨਾਂ ਪ੍ਰਤੀ ਮੋਹ ਵੀ ਜਾਗਿਆ, ਹੱਕ ਵੀ ਜਾਗਿਆ ਅਤੇ ਕਿਤੇ ਨਾ ਕਿਤੇ ਲੋਕ ਚੇਤਨ ਵੀ ਹੋਏ। ਸੋ ਉਹ ਸਾਰੀਆਂ ਚੀਜ਼ਾਂ ਦਾ ਇਹ ਅਸਰ ਹੋਇਆ ਕਿ ਇਸ ਵਾਰ ਸਰਕਾਰ ਦੀ ਇਹ ਚੱਲੀ ਨਹੀਂ
ਜੀ।
ਹੁਣ ਕੱਲ੍ਹ ਜਦੋਂ ਉਹ ਚਾਰ ਸੱਤਰੀ ਮਤਲਬ ਕਿ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਆਇਆ ਕਿ ਜੀ ਆਹ ਸ਼ਹਿਰੀ ਅਤੇ ਮਕਾਨ ਵਿਭਾਗ ਜਿਹੜਾ ਹੈਗਾ ਸਾਡਾ ਜੀ, ਉਹਨਾਂ ਦੇ ਮੁੱਖ ਸਕੱਤਰ ਸਾਹਿਬ ਨੇ ਹੁਕਮ ਜਾਰੀ ਕਰਤਾ ਜੀ ਕਿ ਲਓ ਪ੍ਰੈਸ ਨੋਟ ਦੇ ਰੂਪ 'ਚ ਕਿ ਜੀ ਮੇਰੇ ਦਸਤਖਤ ਹੇਠ ਲੈਂਡ ਪੋਲਿੰਗ ਪੋਲਿਸੀ ਵਾਪਸ ਲਈ ਜਾਂਦੀ ਹੈ। ਉਸ ਤੋਂ ਬਾਅਦ ਫਿਰ ਮਤਲਬ ਕਿ ਮੰਤਰੀ ਵੀ ਬੋਲ ਪਏ, ਇਹਨਾਂ ਦੇ ਬੁਲਾਰੇ ਵੀ ਸੋਸ਼ਲ ਮੀਡੀਆ ਟੀਵੀਆਂ 'ਤੇ ਆ ਗਏ ਕਿ ਹਾਂ ਜੀ ਅਸੀਂ ਤਾਂ ਕਿਸਾਨ ਹਿੱਤ 'ਚ ਫੈਸਲਾ ਲਿਆ, ਇਹ ਤਾਂ ਕਿਸਾਨਾਂ ਦੀ ਸਰਕਾਰ ਹੈ ਜੀ, ਉਹਨਾਂ ਤੋਂ ਬਿਨਾਂ ਫੈਸਲਿਆਂ ਥੋੜ੍ਹਾ ਚੱਲਦੀ ਹੈ ਜੀ, ਲੋਕਾਂ ਦੀ ਰਾਏ ਨਾਲ ਹੈ। ਵੈਸੇ ਤਾਂ ਇਹ ਪੋਲਿਸੀ ਕਿਸਾਨਾਂ ਦੇ ਹਿੱਤ 'ਚ ਸੀ ਜੀ, ਪਰ ਜੇ ਉਹਨਾਂ ਨੂੰ ਪਸੰਦ ਨਹੀਂ ਅਸੀਂ ਵਾਪਸ ਲੈ ਲੈਂਦੇ। ਹੁਣ ਇਹ ਜਿਹੜਾ ਬਿਆਨੀਆ, ਇਹ ਬਿਆਨੀਆਂ ਕਿਤੇ ਨਾ ਕਿਤੇ ਨਰਿੰਦਰ ਮੋਦੀ ਬੀਜੇਪੀ ਵਾਲਾ ਬਿਆਨੀਆ, ਉਹ ਵੀ ਇਹ ਕਹਿ ਰਹੇ ਸੀ ਕਿ ਤਿੰਨ ਖੇਤੀ ਕਾਨੂੰਨ ਲਿਆਉਂਦੇ ਤਾਂ ਕਿਸਾਨਾਂ ਦੇ ਹਿੱਤ ਸੀ, ਇਹਨਾਂ ਨੂੰ ਸਮਝ ਨਹੀਂ ਆਏ
ਜੀ,
ਅਸੀਂ ਤਾਂ ਵਾਪਸ, ਮਤਲਬ ਆਪਣੇ ਆਪ ਨੂੰ ਅਜੇ ਵੀ ਦਰੁਸਤ ਰੱਖਣ ਦੀ, ਆਪਣੀ ਗਲਤੀ ਕਬੂਲ ਕਰਨ ਦੀ ਹਿੰਮਤ ਨਹੀਂ ਆ। ਹਾਂ, ਇਹ ਅਜੇ ਤੱਕ ਬਿਆਨ ਹੈ, ਅਧਿਕਾਰਕ ਤੌਰ 'ਤੇ, ਸੰਵਿਧਾਨਕ ਤੌਰ 'ਤੇ, ਕਾਨੂੰਨੀ ਤੌਰ 'ਤੇ, ਸਰਕਾਰੀ ਤੌਰ 'ਤੇ, ਸਿਸਟਮੈਟਿਕਲੀ ਕਿਤੇ ਵੀ ਅਜੇ ਲੈਂਡ ਪੂਲਿੰਗ ਪੋਲਿਸੀ ਰੱਦ ਨਹੀਂ ਹੋਈ ਜੀ।
ਜੀ,
ਜਦੋਂ ਇਹ ਪੋਲਿਸੀ ਲੈ ਕੇ ਆਏ ਉਸ ਦਿਨ ਤੋਂ ਲੈ ਕੇ ਆ ਲੰਘੇ ਜੂਨ ਮਹੀਨੇ ਦੇ ਐਂਡ ਤੱਕ ਵੀ ਇਹਨਾਂ ਨੇ ਲੈਂਡ ਪੋਲਿੰਗ ਪੋਲਿਸੀ ਨੂੰ ਲੈ ਕੇ ਬੈਠਕ ਦਰ ਬੈਠਕ, ਅੱਜ ਫਿਰ ਕੈਬਨਿਟ ਦੀ ਬੈਠਕ ਜੀ, ਅੱਜ ਇਹਦੇ ਵਿੱਚ ਆਹ ਸੁਧਾਈ ਕਰ ਰਹੇ ਹਾਂ ਜੀ, ਅੱਜ ਆਹ ਅਪਡੇਟ ਕਰ ਰਹੇ ਹਾਂ ਜੀ, ਆਹ ਇਹਦੇ ਵਿੱਚ ਨੁਕਤੇ ਤੇ ਕਰ ਰਹੇ ਹਾਂ ਜੀ, ਲਗਾਤਾਰ ਚਾਰ ਚਾਰ ਪੰਜ ਪੰਜ ਕੈਬਨਿਟ ਬੈਠਕਾਂ ਇਸ ਲੈਂਡ ਪੋਲਿੰਗ ਪੋਲਿਸੀ ਨੂੰ ਲੈ ਕੇ ਹੋ ਚੁੱਕੀਆਂ। ਉਸ ਤੋਂ ਬਾਅਦ ਤੁਸੀਂ ਬਕਾਇਦਾ ਉਹ ਜ਼ਮੀਨਾਂ ਦੇ ਨੰਬਰ ਦੇ ਕੇ ਛੇ ਛੇ ਅੱਠ ਅੱਠ ਪੇਜਾਂ ਦੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕਿ ਆਹ ਜ਼ਮੀਨਾਂ ਅਸੀਂ ਨੋਟੀਫਾਈ ਕਰਦੀਆਂ, ਲੈਂਡ ਪੋਲਿੰਗ ਪੋਲਿਸੀ ਲਈ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ, ਜ਼ਮੀਨਾਂ ਤੁਸੀਂ ਨੋਟੀਫਾਈ ਕੀਤੀਆਂ, ਕਿਆ ਜ਼ਮੀਨਾਂ ਦੇ ਮਾਲਕ ਅੱਜ ਤੋਂ ਸਰਕਾਰ ਹੋ ਗਈ ਆ, ਤੁਸੀਂ ਉਨੀ ਦੇਰ ਬਾਅਦ ਹੋ ਜਿੰਨੀ ਦੇਰ ਅਸੀਂ ਕਬਜ਼ਾ ਨਹੀਂ ਲੈਂਦੇ
ਜੀ।
ਅਤੇ ਜੀ ਦੱਸੋ, ਬਿਆਨ ਹੀ ਆਇਆ ਜੀ ਤੁਹਾਡਾ, ਪ੍ਰੈਸ ਨੋਟ ਹੀ ਆਇਆ ਜੀ ਤੁਹਾਡਾ, ਤੁਹਾਡਾ ਮੀਡੀਆ ਦੇ ਵਿੱਚ ਬੋਲੇ ਨੇ ਜੀ, ਉਹ ਨੋਟੀਫਿਕੇਸ਼ਨ ਰੱਦ ਵਾਲਾ ਨੋਟੀਫਿਕੇਸ਼ਨ ਕਿੱਥੇ ਆ ਜੀ? ਕੱਲ੍ਹ ਤੁਸੀਂ ਸ਼ਾਮ ਨੂੰ ਫੈਸਲਾ ਲੈ ਲਿਆ, ਉਹ ਫੈਸਲਾ ਇੱਕ ਘੜੀ 'ਚ ਤਾਂ ਲੈ ਨਹੀਂ ਲਿਆ, ਆਪਾਂ ਗੱਲ ਕਰ ਰਹੇ ਸੀ ਕਿ ਲਗਭਗ ਪਿਛਲੇ ਹਫ਼ਤੇ 15 ਦਿਨਾਂ ਤੋਂ ਲੁਧਿਆਣੇ 'ਚ ਜਾ ਕੇ ਵੀ ਸਰਕਾਰ ਲੈਂਡ ਪੋਲਿੰਗ ਦਾ ਨਾਂ ਨਹੀਂ ਲੈ ਰਹੀ ਸੀ, ਮਤਲਬ ਅੰਦਰ ਲਗਾਤਾਰ ਇਹ ਚਰਚਾ ਰਹੀ ਸੀ। ਫਿਰ ਵੀਰਵਾਰ ਤੋਂ ਤਾਂ ਇਹ ਗੱਲ ਸਾਡੇ ਤੱਕ ਵੀ ਅੱਪੜ ਗਈ ਸੀ ਕਿ ਤਿਆਰੀ ਹੋ ਗਈ ਜੀ, ਕਿਸੇ ਵੀ ਸਮੇਂ ਐਲਾਨ ਹੋ ਸਕਦਾ, ਕੋਈ ਦਿਨ ਸਮਾਂ ਸਹੀ ਚੁਣ ਰਹੇ ਹੋਣਗੇ, ਕੋਈ ਤਰੀਕਾ ਕਰ। ਸੋ ਜੇ ਤੁਹਾਨੂੰ ਪਿਛਲੇ ਇੱਕ ਹਫ਼ਤੇ ਤੋਂ ਲਗਭਗ ਤੁਸੀਂ ਇਸ ਮੋੜ 'ਚੋਂ, ਤਾਂ ਫਿਰ ਜਨਾਬ ਤੁਸੀਂ ਤਾਂ ਇੱਕ ਇੱਕ ਦਿਨ ਬਾਅਦ ਵੀ ਕੈਬਨਿਟ ਬੈਠਕ ਬੁਲਾਉਂਦੇ ਰਹੇ ਹੋ, ਅਤੇ ਹੁਣ ਕੈਬਨਿਟ ਬੈਠਕ ਬੁਲਾਉਣ 'ਚ ਕੀ ਹੈਲਪ ਸੀ ਜੀ? ਹੁਣ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ, ਰੱਦ ਕਰਨ ਵਾਲਾ ਜਾਰੀ ਕਰਨ 'ਚ ਕੀ ਦਿੱਕਤ ਸੀ ਜੀ? ਜ਼ਮੀਨਾਂ ਨੋਟੀਫਾਈ ਮਤਲਬ ਕਿ ਡੀ ਨੋਟੀਫਾਈ ਕਰ ਰਹੇ ਹਾਂ ਜੀ, ਹੈ ਨਾ, ਉਹ ਜਾਰੀ ਕਰਨ 'ਚ ਕੀ ਦਿੱਕਤ ਸੀ ਜੀ? ਅਜੇ ਤੱਕ ਕਿਉਂ ਨਹੀਂ
ਜੀ?
ਬੇਸ਼ੱਕ ਜੀ 'ਚ ਕੋਈ ਦੋ ਰਾਏ ਨਹੀਂ ਕਿ ਹੁਣ ਚਾਹੇ ਸਰਕਾਰ ਟਿਲ ਤੱਕ ਜ਼ੋਰ ਲਾ ਲਵੇ, ਹੁਣ ਇਹ ਫਾਈਲ ਨੂੰ ਇਹ ਡੇਢ ਸਾਲ ਸਵਾ ਸਾਲ ਛੂਗੀ ਵੀ ਨਹੀਂ
ਜੀ,
ਤੇ ਉਹਨੂੰ ਕਿਤੇ ਨਾ ਕਿਤੇ ਮਿੱਟੀ ਪੱਟ ਕੇ ਟੋਏ 'ਚ ਦੱਬ ਦੇਣਗੇ ਕਿ ਨਾ ਲੈਂਡ ਪੂਲਿੰਗ ਦਾ ਨਾਂ ਨਾ ਲਓ। ਪਰ ਤਾਂ ਵੀ ਤੁਸੀਂ ਲੋਕਾਂ ਦਾ ਭਰੋਸਾ ਇਸ ਕਦਰ ਖੋ ਚੁੱਕੇ ਹੋ ਕਿ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਕਿਸਾਨ ਧਿਰਾਂ ਤੱਕ ਤੇ ਮੀਡੀਆ ਤੱਕ ਇਹ ਜਾਣਨਾ ਚਾਹੁੰਦੇ ਨੇ ਜੀ ਕਿ ਡੀ ਨੋਟੀਫਾਈ ਹੋ ਗਿਆ ਜੀ ਸਾਰਾ ਕੁਛ
ਜੀ,
ਤੁਸੀਂ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਨਾ ਤੁਸੀਂ ਕੈਬਨਿਟ 'ਚ ਲਿਆ ਕੇ ਉਹ ਸਮੁੱਚੀ ਜਿੰਨੀਆਂ ਸੋਧਾਂ ਕੀਤੀਆਂ ਗਈਆਂ, ਜਿੰਨੇ ਮਤਲਬ ਉਹਦੇ ਵਿੱਚ ਵਾਧੇ ਘਾਟੇ ਕੀਤੇ ਗਏ, ਹੈ ਨਾ, ਉਹ ਸਾਰੀਆਂ ਨੂੰ ਇਕੱਠਿਆਂ ਰੱਦ ਕਰਕੇ ਤੁਸੀਂ ਉਹ ਪਾਲਿਸੀ ਖਤਮ ਕਰਨ ਦਾ ਫੈਸਲਾ ਨਹੀਂ ਲਿਆ ਜਨਾਬ,
ਜੀ
ਉਹ ਕਰਨਾ ਜ਼ਰੂਰੀ ਹੈ। ਤਿੰਨ ਖੇਤੀ ਕਾਨੂੰਨ ਨਰਿੰਦਰ ਮੋਦੀ ਨੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਐਲਾਨ ਤੇ ਲੱਡੂ ਵੰਡੇ, ਜਸ਼ਨ ਮਨਾਏ, ਪਰ ਕਹਿੰਦੇ ਦਿੱਲੀ ਤੋਂ ਇੱਕ ਵੀ ਟਰੈਲੀ ਪੰਜਾਬ ਨੂੰ ਨਹੀਂ ਤੁਰੀ। ਉਹ ਕਹਿੰਦੇ ਨਾ, ਜਿਸ ਰਸਤੇ ਕਾਨੂੰਨ ਲੈ ਕੇ ਆਏ ਹੋ ਆਪਣੀ ਕੈਬਨਿਟ ਚੋਂ ਲੈ ਕੇ ਸੰਸਦ ਚ ਹੁੰਦੇ ਹੋਏ ਦੋਵਾਂ ਉੱਪਰਲੇ ਸਦਨ ਤੇ ਹੇਠਲੇ ਸਦਨ ਚੋਂ ਹੋ ਕੇ ਰਾਸ਼ਟਰਪਤੀ ਤੱਕ ਜਾ ਕੇ ਮੋਹਰ ਲਵਾ ਕੇ ਲੈ ਕੇ ਆ, ਹੁਣ ਉਸੇ ਪੁੱਠੇ ਪੈਰੀ ਵਾਪਸ ਆਓ
ਜੀ,
ਕੈਬਨਿਟ ਚੋਂ ਰੱਦ ਕਰੋ, ਫਿਰ ਉਸ ਨੂੰ ਸੰਸਦ ਚ ਲਿਆ ਕੇ ਖਾਰਜ ਕਰੋ, ਫਿਰ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਕਿ ਉਹ ਕਾਨੂੰਨਾਂ ਨੂੰ ਅਸੀਂ ਰੱਦ ਕਰਦੇ ਉਸ ਤੱਕ ਜਾਓ, ਫਿਰ ਗੱਲ ਕਰਾਂਗੇ।
ਜੀ
ਸੋ ਹੋਇਆ, ਹੁਣ ਜਨਾਬ ਜਿਹੜੇ ਰਾਹ ਤੋਂ ਤੁਸੀਂ ਲੈਂਡ ਪੋਲਿੰਗ ਪਾਲਿਸੀ ਲੈ ਕੇ ਉਸੇ ਰਾਹ ਤੋਂ ਵਾਪਸ ਲੈ ਕੇ ਜਾਣੀ ਪਊਗੀ। ਸੋ ਇਸ ਲਈ ਅਜੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਸਿਰਫ ਐਲਾਨ ਹੋਇਆ, ਰੱਦ ਨੂੰ ਲੈ ਕੇ ਰੱਦ ਨਹੀਂ ਹੋਈ। ਅੱਜ ਐਸਕੇਐਮ ਨੇ ਬੈਠਕ ਕਰ ਲਈ ਆਪਣੀ, ਉਹਨਾਂ ਨੇ ਬੈਠਕ ਕਰਕੇ ਕਹਿਤਾ ਕਿ ਸਾਨੂੰ ਸਰਕਾਰ ਦੇ ਸ਼ੰਕੇ ਨੇ ਸਰਕਾਰ ਦੇ ਉੱਤੇ, ਤੇ ਇਸ ਲਈ ਜਦੋਂ ਤੱਕ ਇਹ ਪ੍ਰਕਿਰਿਆ ਨਹੀਂ ਅਪਣਾਉਂਦੇ ਤਦ ਤੱਕ ਅਸੀਂ ਸਟੈਂਡ ਕਰਦੇ ਹਾਂ। ਹਾਂ, ਐਲਾਨ ਦੇ ਬਦਲੇ ਅਸੀਂ ਇੱਕ ਕੰਮ ਕਰ ਦਿੰਦੇ ਕਿ ਅਸੀਂ ਜਿਹੜੇ ਹੁਣ ਟਰੰਪ ਦੇ, ਮੋਦੀ ਦੇ ਤੇ ਭਗਵੰਤ ਦੇ ਇਕੱਠੇ ਪੁਤਲੇ ਫੂਕਣੇ ਸੀ, ਉਹਨਾਂ 'ਚ ਅਸੀਂ ਭਗਵੰਤ ਵਾਲੇ ਪੁਤਲੇ ਅਜੇ ਨਹੀਂ ਫੂਕਾਂਗੇ। ਪਰ 24 ਵਾਲੀ ਮਹਾਂਪੰਚਾਇਤ ਹੋਊਗੀ, ਉਹ ਸਰਕਾਰ ਨੇ ਤੈਅ ਕਰਨਾ ਕਿ ਅਸੀਂ ਅਗਲਾ ਐਕਸ਼ਨ ਦੇਈਏ ਉੱਥੋਂ, ਜਾਂ ਅਸੀਂ ਮਤਲਬ ਕਿ ਆਪਣਾ ਜਿੱਤ ਵਾਲਾ ਪਹਿਲੂ ਮਾਣੀਏ। ਸੋ ਇਹ ਸਰਕਾਰ ਦੇ ਹੱਥ ਹੈ ਕਿ ਜੇ ਤਾਂ 24 ਤਰੀਕ ਤੋਂ ਪਹਿਲਾਂ ਡੀਨੋਟੀਫਾਈ ਕਰਦੇ ਹੋ ਤੇ ਨੋਟੀਫਿਕੇਸ਼ਨ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋ, ਫਿਰ ਤਾਂ 24 ਤਰੀਕ ਵਾਲੀ ਮਹਾਂਪੰਚਾਇਤ ਹੋਰ ਤਰੀਕੇ ਕਾਰਨ ਹੋਊਗੀ, ਨਹੀਂ ਫਿਰ ਕਹਿੰਦੇ ਅਗਲੇ ਐਕਸ਼ਨ ਲਈ ਤਿਆਰ ਹੋ, ਅਸੀਂ ਤਾਂ ਫਿਰ ਤਿਆਰ ਪਰ ਤਿਆਰ। ਸੋ ਇਸ ਲਈ ਅਜੇ ਐਲਾਨ ਹੈ ਜੀ, ਪਾਲਿਸੀ ਵਾਪਸ ਨਹੀਂ ਹੈ।
ਦੀਪਕ ਜੀ, ਜਿਹੜਾ ਨਵਾਂ ਅਕਾਲੀ ਦਲ ਸਥਾਪਿਤ ਕੀਤਾ ਗਿਆ ਹੁਣ, ਹਾਲਾਂ ਪੁਰਾਣੇ ਨਵੇਂ ਅਕਾਲੀ ਦਲ ਦਾ ਜਿਹੜਾ ਰੇੜਕਾ ਹੁਣ ਕਾਫੀ ਦੇਰ ਤੱਕ ਚੱਲਦਾ ਰਹੂਗਾ, ਪਰ ਜਿਹੜੇ ਬਾਦਲ ਦਲ ਵਾਲਿਆਂ ਨੇ ਇਹ ਕਿਹਾ ਵੀ ਨਵੇਂ ਅਕਾਲੀ ਦਲ ਦੇ ਉੱਪਰ ਉਹ 420 ਦਾ ਕੇਸ ਕਰਨਗੇ, ਸੋ ਫਰੋਡ ਦਾ ਕੇਸ ਕਰਨ ਦੀ ਧਮਕੀ ਦਿੱਤੀ ਗਈ ਆ ਬਾਦਲ ਦਲ ਦੇ ਅਕਾਲੀ ਦਲ ਵੱਲੋਂ।
ਹਾਂ ਬਿਲਕੁਲ ਜੀ, ਅੱਜ ਦੋ ਪਾਸਿਓਂ ਹਮਲਾ ਹੋਇਆ, ਨਵੇਂ ਅਕਾਲੀ ਦਲ ਤੇ, ਨਵੇਂ ਅਕਾਲੀ ਦਲ ਦੇ ਬਣੇ ਪ੍ਰਧਾਨ ਤੇ, ਇੱਕ ਪਾਸਿਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਮਣੇ ਆ ਕੇ ਮੀਡੀਆ ਨਾਲ ਮੁਖਾਤਬ ਹੋਏ। ਬੇਸ਼ੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਸੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜਿਹੜੇ ਕੀਤੇ ਜਾਣੇ ਨੇ, SGBC ਵੱਲੋਂ ਜਿਵੇਂ ਪ੍ਰੋਗਰਾਮ ਲਿਖੇ ਜਾਣੇ ਉਹਨਾਂ ਸੰਬੰਧ 'ਚ, ਪਰ ਉਹ ਸਭ ਨੂੰ ਪਤਾ ਸੀਗਾ ਕਿ ਸਵਾਲ ਤਾਂ ਇਹ ਆਉਣਗੇ ਜੋ ਕੱਲ੍ਹ ਵਾਪਰਿਆ ਹੈ ਨਾ, ਜਿਸ ਤਰ੍ਹਾਂ ਇਜਲਾਸ ਹੋਇਆ, ਚੋਣ ਹੋਈ ਹੈ, ਅਤੇ ਉਹਦੇ 'ਤੇ ਜਦੋਂ ਸਵਾਲ ਆਏ ਉਹ ਕਹਿੰਦੇ ਜੀ ਦੇਖੋ ਇਹ ਤਾਂ ਮਨਸ਼ਾ ਪਹਿਲਾਂ ਹੀ ਸੀ, ਪਹਿਲਾਂ ਇੱਕ ਵਾਰ ਮੀਡੀਆ ਨੇ ਪੁੱਛਿਆ ਸੀ ਇਹਨਾਂ ਨੂੰ, ਕਹਿੰਦੇ ਜੀ ਤੁਸੀਂ ਪ੍ਰਧਾਨ ਬਣੋਗੇ, ਅਤੇ ਕਹਿੰਦੇ ਉਹਨੇ ਹੱਸ ਕੇ ਕਹਿਤਾ ਸੀ ਵੀ ਜੇ ਦੋਵੇਂ ਧੜੇ ਇਕੱਠੇ ਹੋ ਕੇ ਮੈਨੂੰ ਬਣਾਉਂਦੇ ਤਾਂ ਮੈਨੂੰ ਬਣਨ 'ਚ ਕੀ ਹਰਜ, ਕਹਿੰਦੇ ਇਹਨਾਂ ਦੀ ਮਨਸ਼ਾ ਸੀ ਜੀ, ਉਹ ਮਨਸ਼ਾ ਇਹਨਾਂ ਨੇ ਪੂਰੀ ਕਰ ਲਈ ਜੀ, ਤਾਂ ਇਸ ਲਈ ਸਾਰਾ ਕੁਛ ਉਸੇ ਲਈ ਹੋਇਆ। ਜਿਹੜੀ ਗੱਲ ਬਾਦਲਾਂ ਨੇ ਗੱਲ ਬੋਲੀ ਉਹੀ ਅੱਜ ਧਾਮੀ ਸਾਹਿਬ ਬੋਲ ਰਹੇ ਨੇ। ਧਾਮੀ ਸਾਹਿਬ ਇਹ ਕਿਉਂ ਭੁੱਲ ਗਏ ਕਿ ਵੀ ਇੱਕ ਕਮੇਟੀ ਬਣਾਈ SGPC ਨੇ, ਉਹਨਾਂ ਕੋਲ ਇਹੋ ਜਿਹੇ ਲਾਂਛਨ ਲਾਏ ਗਿਆਨੀ ਹਰਪ੍ਰੀਤ ਸਿੰਘ ਤੇ, ਉਹ ਤੁਸੀਂ ਇਨਕੁਆਇਰੀ ਕੀਤੀ, ਗਿਆਨੀ ਰਘਵੀਰ ਸਿੰਘ ਤਾਂ ਕਹਿ ਰਹੇ ਸੀ ਕਿ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿਓ, ਇਹ ਪੰਜ ਪਿਆਰੇ ਦੇਖਣਗੇ ਇਹਨਾਂ ਨੂੰ, ਹੈ ਨਾ, ਅਸੀਂ ਫੈਸਲਾ ਕਰਾਂਗੇ ਤੇ ਤੁਸੀਂ ਇਹ ਰਹਿਣ ਦਿਓ SGPC ਦਾ ਅਧਿਕਾਰ ਖੇਤਰ ਨਹੀਂ, ਤੁਸੀਂ ਕਿਉਂ ਨਹੀਂ ਸੌਂਪੇ ਉਹਨਾਂ ਨੂੰ
ਜੀ,
ਤੇ ਜੇ ਉਹਨਾਂ ਨੂੰ ਕੱਢਿਆ ਤੇ ਉੱਧਰੋਂ ਵਿਹਲੇ ਹੋਏ ਤੇ ਉਹਨਾਂ ਨੂੰ ਇੱਧਰ ਗੱਲ ਲਾ ਲਿਆ ਅਗਲਿਆਂ ਨੇ ਤੇ ਅਗਲੇ ਪ੍ਰਧਾਨ ਬਣ ਗਏ। ਜੇ ਤੁਸੀਂ ਉਹਨਾਂ ਨੂੰ ਜਥੇਦਾਰੀ ਦੀ ਸੇਵਾ ਤੋਂ ਫਰਗ ਨਾ ਕਰਦੇ, ਉਹ ਜਥੇਦਾਰੀ ਛੱਡ ਕੇ ਸਿਆਸਤ ਚੁਣਦੇ, ਫਿਰ ਇਹ ਸਵਾਲ ਵਾਜਬ ਸੀ, ਫਿਰ ਅਸੀਂ ਵੀ ਅੱਜ ਉਸੇ ਪਹਿਲੂ ਤੇ ਚਰਚਾ ਕਰ ਰਹੇ ਹੁੰਦੇ
ਜੀ।
ਸੋ ਠੀਕ ਹੈ, ਧਾਮੀ ਹੋਰੀ ਬਾਦਲ ਦਲ ਦੇ ਮੈਂਬਰ ਵੀ ਨੇ, ਉਹਨਾਂ ਦੀਆਂ ਕਮੇਟੀਆਂ ਦੇ ਵੀ ਨੁਮਾਇੰਦੇ ਵੀ ਨੇ, ਸੋ ਇਸ ਲਈ ਉਹਨਾਂ ਨੇ ਉਹਨਾਂ ਦਾ ਪੱਖ ਵੀ, ਉਹ ਤਾਂ ਉਸ ਸਮੇਂ ਵੀ ਕਹਿੰਦੇ ਕਿ ਜਦੋਂ ਅਸਤੀਫਾ ਦੇ ਕੇ ਚਲੇ ਗਏ ਸੀ ਧਾਮੀ ਸਾਹਿਬ, ਹੈ ਨਾ, ਤਦ ਉਹ ਕਹਿੰਦੇ ਜੀ ਕਿ ਜਥੇਦਾਰ ਸਾਹਿਬ ਬਣਾਉਣਗੇ ਤਦ ਨਹੀਂ ਮੁੜੇ, ਜਦੋਂ ਸੁਖਬੀਰ ਬਣਾਉਣਗੇ ਤਦ ਕਰੋ ਮੁੜੇ
ਜੀ।
ਸੋ ਇਹ ਫਿਰ ਸਮਝ ਆਉਂਦੀ ਹੈ ਕਿ ਤੁਸੀਂ ਵੀ ਸਿਆਸੀ ਵਿਅਕਤੀ ਹੋ ਨਾ, ਕਿ ਤੁਸੀਂ ਇਸ ਲਈ ਉਸ ਨਾਤੇ ਬੋਲ ਰਹੇ ਹੋ। ਤੇ ਉਹ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਇਕੱਲੇ ਸਪਸ਼ਟ ਕਰ ਚੁੱਕੇ ਸੀ ਕਿ ਬਈ ਮਤਲਬ ਕਿ ਜੀ ਮੇਰੇ ਤੇ ਇਹ ਸਵਾਲ ਕਰਨਗੇ ਜੀ ਕਿ ਮੈਂ ਤਾਂ ਜਥੇਦਾਰ ਤੋਂ ਛੱਡ ਕੇ ਜੀ ਇੱਧਰ ਆ ਗਿਆ, ਕਹਿੰਦੇ ਵੀ ਜਥੇਦਾਰ ਤੋਂ ਤੁਸੀਂ ਹਟਾਇਆ ਮੈਨੂੰ
ਜੀ।
ਹਾਂ, ਦੂਸਰੇ ਪਾਸੇ ਦਲਜੀਤ ਸਿੰਘ ਚੀਮਾ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਦਲਜੀਤ ਸਿੰਘ ਚੀਮਾ ਕਹਿੰਦੇ ਵੀ ਇਹ ਸਾਡਾ ਨਾਮ ਵਰਤ ਰਹੇ ਨੇ, ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਵੇਂ ਕਹਿ ਸਕਦੇ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਂ ਕਿਵੇਂ ਵਰਤ ਸਕਦੇ ਨੇ? ਅਧਿਕਾਰਕ ਤੌਰ 'ਤੇ ਰਜਿਸਟ੍ਰੇਸ਼ਨ ਸਾਡੇ ਕੋਲ ਹੈ, ਮੈਂਬਰ ਸਾਡੇ ਕੋਲ ਨੇ, ਪਾਰਟੀ ਸਾਡੇ ਕੋਲ ਹੈ, ਚੋਣ ਨਿਸ਼ਾਨ ਸਾਡੇ ਕੋਲ ਹੈ, ਅਤੇ ਖੋਣ ਦੀਆਂ ਗੱਲਾਂ ਕਰ ਰਹੇ ਨੇ ਨਾਮ ਦੀ ਦੁਰਵਰਤੋਂ ਕਰਨ ਦੇ ਨਾਮ 'ਚ, ਨਾਂ ਦੀ ਚੋਰੀ ਦੇ ਮਾਮਲੇ 'ਚ ਅਸੀਂ ਇਹਨਾਂ ਦੇ 420 ਦਾ ਅਪਰਾਧਿਕ ਮਾਮਲਾ ਦਰਜ ਕਰਾਵਾਂਗੇ। ਉਹ ਤਾਂ ਕਹਿੰਦੇ
ਜੀ।
ਸੋ ਆਪਾਂ ਕਰ ਰਹੇ ਸੀ ਕਿ ਜਦੋਂ ਤੁਸੀਂ ਇਸ ਪਿੰਡ 'ਚ ਨਿੱਤਰੇ ਆਏ
ਹੂੰ
ਤੇ ਫਿਰ ਤੁਹਾਨੂੰ ਚੁਣੌਤੀਆਂ ਸਾਹਮਣਾ ਕਰ। ਪਹਿਲੀ ਚੁਣੌਤੀ ਤਾਂ ਤੁਹਾਨੂੰ ਆਪਣੇ ਘਰ ਚੋਂ ਵੀ ਮਿਲਣੀ ਹੈ, ਜਿਹੜੇ ਜਿਹੜੇ ਦਲ ਦੇ ਪ੍ਰਧਾਨ ਬਣੇ ਨੇ ਉਹਦੇ ਅੰਦਰ ਵੀ ਸਾਰੇ ਸਿਆਸਤਦਾਨ ਉਹੋ ਜਿਹੇ ਹੀ ਨੇ, ਸੋ ਇਸ ਲਈ ਉੱਥੇ ਚੁਣੌਤੀਆਂ ਰਹਿਣੀਆਂ ਨੇ। ਤੇ ਇਹ ਸਭ ਨੂੰ ਪਤਾ ਸੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਅਸਲੀ ਅਕਾਲੀ ਦਲ ਕਿਹੜਾ, ਲੜਾਈ ਤਾਂ ਹੀ ਸ਼ੁਰੂ ਹੋਣੀ ਆ। ਸੋ ਅੱਜ ਉਹ ਲੜਾਈ ਬਾਹਰ ਆ ਗਈ, ਇੱਕ ਪਾਸੇ ਧਾਮੀ ਹੋਰਾਂ ਦਾ ਹਮਲਾ, ਦੂਏ ਪਾਸੇ ਦਲਜੀਤ ਚੀਮਾ ਹੋਰਾਂ ਦਾ ਹਮਲਾ, ਸਵੇਰ ਨੂੰ ਕੋਈ ਹੋਰ ਆ ਜਾਊਗਾ, ਪਰਸੋਂ ਨੂੰ ਕੋਈ ਹੋਰ ਆ ਜਾਊਗਾ। ਹੁਣ ਉਧਰੋਂ ਅੱਜ ਜੇ ਕਿਸੇ ਨੂੰ ਪੁੱਛੋ, ਅਗਲੇ ਕਹਿੰਦੇ ਜੀ ਅਸੀਂ ਤਾਂ ਅਜੇ ਟੀਮ ਹੀ ਨਹੀਂ ਬਣੇ ਜੀ, ਅਸੀਂ ਕਿਹੜੇ ਮੂੰਹ ਨਾਲ ਬੋਲੀਏ ਜੀ, ਇਕੱਲੇ ਪ੍ਰਧਾਨ ਜੀ ਬਣੇ ਨੇ ਹਲੇ ਤਾਂ
ਜੀ।
ਸੋ ਅਜੇ ਵਰਕਿੰਗ ਕਮੇਟੀ ਚੁਣਨੀ ਆ, 31 ਮੈਂਬਰੀ ਕਹਿੰਦੇ ਚੁਣਨੀ ਆ ਜੀ, 10 ਮੈਂਬਰੀ ਜਥੇਦਾਰ ਸਾਹਿਬ ਨਾਮਜ਼ਦ ਕਰਨਗੇ। ਵੈਸੇ ਜੇ ਚੁਣਨੀ ਸੀ ਫਿਰ ਕੱਲ੍ਹ ਡੈਲੀਗੇਟ ਸਾਰੇ ਇਕੱਠੇ ਸੀ, ਇਕੱਲੇ ਨਿਬੇੜ ਲੈਂਦੇ ਕੰਮ, ਚੁਣਿਆ ਤਾਂ ਉੱਥੇ ਹੀ ਜਾਣੇ ਸੀ ਨਾ,
ਜੀ
ਹੁਣ ਤਾਂ ਨਾਮਜ਼ਦ ਹੋਣਗੇ ਸਭ ਪਤਾ। ਸੋ ਇਸ ਲਈ ਉਹ ਪ੍ਰਕਿਰਿਆ ਲਈ ਹੁਣ ਕਹਿੰਦੇ 14 ਤਰੀਕ ਨੂੰ ਬੈਠਕ ਬੁਲਾਈ ਹੈ ਇੱਕ, ਉਹ ਤੋਂ ਬਾਅਦ ਉੱਧਰ ਨੂੰ ਵਧਣਗੇ। ਜਦ ਤੱਕ ਢਾਂਚਾ ਨਹੀਂ ਬਣਦਾ ਤਦ
ਜੀ
ਤੱਕ ਪੂਰੀ ਖੁੱਲ੍ਹ ਕੇ ਔਖੀ ਹੋਊਗੀ। ਪਰ ਗਿਆਨੀ ਹਰਪ੍ਰੀਤ ਸਿੰਘ ਇਸ ਪੱਖੋਂ ਤਾਂ ਵਾਕਫ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਜੇ ਹੁਣ ਪਿੜ 'ਚ ਨਿੱਤਰੇ ਹਾਂ ਤਾਂ ਫਿਰ ਨੱਚਣ ਦਾ ਕਾਹਦਾ ਡਰ। ਜਦੋਂ ਰਾਜਨੀਤਿਕ ਵਿਹੜੇ ਆ ਹੀ ਗਏ ਫਿਰ ਹੁਣ ਪਤਾ ਹੈ ਕਿ ਇਹੋ ਜਿਹੇ ਹਮਲੇ ਵੀ ਹੋਣਗੇ, ਉਹਨਾਂ ਦਾ ਜਵਾਬ ਵੀ ਦੇਣੇ ਪੈਣਗੇ, ਸਾਹਮਣਾ ਵੀ ਕਰਨਾ ਪਊਗਾ। ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ, ਸੋ ਗੱਲ ਉੱਧਰ ਨੂੰ ਵੱਧਦੀ ਦਿਖਣ ਲੱਗ ਪਈ ਹੈ ਜੀ। ਸੋ ਇਹ ਸਿਆਸੀ ਪਿੜ ਤਰ੍ਹਾਂ ਦੇ ਦੋਸ਼, ਜਵਾਬੀ ਹਮਲੇ ਹੈ ਨਾ, ਉਹ ਇਸ ਵਿਚਾਲੇ ਬੀਜੇਪੀ ਅੱਜ ਵੜ ਗਈ ਅੱਗੇ ਵਿੱਚ।
ਜੀ
ਉਹ ਕਹਿੰਦੇ ਵੀ ਸਾਨੂੰ ਕਾਹਨੂੰ ਆਪਸ ਲੜਨਾ, ਲੜੋ। ਉਹ ਕਹਿੰਦਾ ਉਹ ਬੀਜੇਪੀ ਨਾਲ, ਉਹ ਕਹਿੰਦਾ ਉਹ ਬੀਜੇਪੀ, ਕਹਿੰਦੇ ਅਸੀਂ ਕਿਸੇ ਨੂੰ ਨਹੀਂ ਲੈਣਾ।
ਜੀ
ਮਨਜਿੰਦਰ ਸਰਸਾ ਤੋਂ ਇਹ ਅਸ਼ਵਨੀ ਸ਼ਰਮਾ ਤੱਕ ਸਾਰੇ ਕਹਿੰਦੇ ਵੈਸੇ ਇਹਨਾਂ ਦੋਵਾਂ ਨੂੰ ਪੁੱਛਣਾ ਨੀਗਾ ਜਿੱਦਣ ਕਿਸੇ ਨਾਲ ਗੱਠਜੋੜ ਹੋਣਾ।
ਜੀ
ਅਮਿਤ ਸ਼ਾਹ ਨੇ, ਨੱਡਾ ਹੋਰਾਂ ਨੇ, ਜਾਂ ਜਿਹੜਾ ਵੀ ਉਸ ਸਮੇਂ ਪ੍ਰਧਾਨ ਆ ਜਾਊਗਾ, ਉਹਨਾਂ ਨੇ ਨਾ ਸਰਸੇ ਨੂੰ ਪੁੱਛਣਾ ਤੇ ਨਾ ਅਸ਼ਵਨੀ ਸ਼ਰਮਾ ਨੂੰ ਪੁੱਛਣਾ, ਨਾ ਜਾਖੜ ਨੂੰ ਪੁੱਛਣਾ, ਫੈਸਲਾ ਉੱਥੇ ਹੋ ਜਾਣਾ। ਪਰ ਫਿਰ ਵੀ ਅੱਜ ਅਗਲੇ ਉਹ ਵੀ ਆ ਗਏ, ਕਹਿੰਦੇ ਵੀ ਸਾਨੂੰ ਨਾ ਕੋਈ 117 ਲਈ ਤਿਆਰ ਆ।
ਜੀ
ਉਹ ਇਹ ਸੁਨੇਹਾ ਦੇਣ ਦੀ ਕੋਸ਼ਿਸ਼, ਹੁਣ ਅਸੀਂ ਬੜੇ ਹਾਂ, ਤੁਸੀਂ ਪਿੱਛੇ ਲੱਗਣਾ, ਲੱਗੋ ਅਸੀਂ ਸੋਚਾਂਗੇ। ਸੋ ਇਸ ਲਈ ਇੱਕ ਤਰ੍ਹਾਂ ਨਾਲ ਦੋਵੇਂ ਪਾਸਿਓਂ, ਤਿੰਨੇ ਪਾਸਿਓਂ ਦਬਾਅ ਬਣ ਰਿਹਾ ਤੇ ਪਰ ਪੰਜਾਬ ਦੇ ਮਸਲਿਆਂ ਤੇ ਜਾਂ ਦੂਜੇ ਦਲਾਂ ਨਾਲ ਸਿਆਸਤ ਨਾਲ ਲੜਨ ਦੀ ਬਜਾਏ ਇਹ ਪਹਿਲਾਂ ਆਪਸ 'ਚ ਲੜਨਗੇ, ਅਸਲੀ ਅਕਾਲੀ ਦਲ ਕਿਹੜਾ, ਤੇ ਉਹ ਲੜਾਈ ਅਦਾਲਤਾਂ ਤੱਕ, ਤਰੀਕਾਂ ਤੱਕ ਪੈਂਦੀ ਹੋਈ ਨਜ਼ਰ ਆਉਂਦੀ ਹੈ।
ਅੱਛਾ ਦੀਪਕ ਜੀ, ਦੱਸਿਓ ਇੱਕ ਖਬਰ ਅੱਜ ਇਹ ਵੀ ਸੁਣਨ ਨੂੰ ਮਿਲਦੀ ਪਈ ਆ ਕਿ ਪਾਕਿਸਤਾਨ 'ਚ ਇਸਲਾਮਾਬਾਦ ਦੇ ਵਿੱਚ ਜਿਹੜਾ ਭਾਰਤ ਦਾ ਦੂਤਾਵਾਸ ਆ, ਉੱਥੇ ਜਿਹੜੇ ਭਾਰਤੀ ਡਿਪਲੋਮੈਟਸ ਨੇ ਉਹਨਾਂ ਦਾ ਬਿਜਲੀ ਦਾ ਕਨੈਕਸ਼ਨ, ਉਹਨਾਂ ਨੂੰ ਸਿਲੰਡਰਾਂ ਦੀ ਸਪਲਾਈ, ਗੈਸ ਸਿਲੰਡਰ ਵਗੈਰਾ ਕੀ ਇਹ ਬੰਦ ਕਰ ਦਿੱਤਾ ਗਿਆ ਜੀ, ਸਹੀ ਖਬਰ ਆ ਇਹ?
ਦੇਖੋ ਪਿਛਲੇ 2-3 ਦਿਨਾਂ ਤੋਂ ਕਾਫੀ ਕੁਛ ਦੁਖਤਾ ਰਿਹਾ ਹੀ ਹੈ ਲਗਾਤਾਰ। ਆਪਾਂ ਕੱਲ ਵੀ ਕਰ ਰਹੇ ਸੀ ਕਿ ਇੱਕ ਵਾਰ ਦੋਵੇਂ ਪਾਸਿਓਂ ਜੰਗ ਦੀਆਂ ਗੱਲਾਂ ਤੁਰੀਆਂ ਨੇ, ਮਤਲਬ ਭਾਰਤ ਦੇ ਵਿੱਚ ਨੌਜਵਾਨ ਪੀੜ੍ਹੀ, ਭਾਰਤ ਦੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਕੱਲ੍ਹ ਸਿਆਸਤ ਤੋਂ ਬੇਮੁੱਖ ਹੈ
ਜੀ,
ਹੈ ਨਾ, ਲੀਡਰਾਂ ਤੋਂ ਜਿਹਨਾਂ ਦਾ ਮੋਹ ਭੱਗ ਹੈ, ਅੱਜ ਕੱਲ੍ਹ ਉਹਨਾਂ ਦਾ ਇੱਕ ਆਪਣੇ ਪਲੇਟਫਾਰਮ ਨੇ ਜਿਹਨਾਂ 'ਤੇ ਸ਼ਾਇਦ ਆਪਾਂ ਜਾਂਦੇ ਵੀ ਨਹੀਂ ਗਏ ਨਾ, ਉਹ ਕਾਫੀ ਬੱਚੇ ਜਿਹੜਾ ਪਲੇਟਫਾਰਮਾਂ 'ਤੇ ਗੱਲਾਂ ਬਾਤਾਂ ਕਰਦੇ ਨੇ
ਜੀ,
ਉੱਥੇ ਅੱਜ ਇਹ ਗੱਲ ਬਹੁਤ ਉੱਭਰ ਰਹੀ ਆ ਕਿ ਕੀ ਮੁਲਕ 'ਚ ਫਿਰ ਹਿੰਦੂ ਮੁਸਲਮਾਨ ਹੋਣ ਵਾਲਾ, ਕੀ ਮੁਲਕ ਦੇ ਵਿੱਚ ਫਿਰ ਤੋਂ ਜੰਗ ਹੋਣ ਵਾਲੀ ਹੈ। ਉਹ ਹਵਾਲਾ ਦੇ ਰਹੇ ਨੇ ਕਿ ਵੀ ਇਹਨਾਂ ਦਿਨਾਂ 'ਚ ਵੋਟ ਚੋਰੀ ਨੂੰ ਲੈ ਕੇ, ਬਿਹਾਰ ਨੂੰ ਲੈ ਕੇ, ਸੰਸਦ ਨੂੰ ਲੈ ਕੇ, ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ, ਅੱਜ ਆ ਕੁੱਤਿਆਂ ਵਾਲਾ ਮਸਲਾ ਹੋ ਗਿਆ ਜੀ, ਦਿੱਲੀ ਸਰਕਾਰ ਘਿਰ ਗਈ ਜੀ ਬੀਜੇਪੀ ਵਾਲੀ, ਉਹ ਕਹਿੰਦੇ ਇਸ ਘੇਰਾਬੰਦੀ 'ਚੋਂ ਨਿਕਲਣ ਦੇ ਦੋ ਹੀ ਫਾਰਮੂਲੇ ਹੁੰਦੇ ਆ, ਜਾਂ ਤਾਂ ਹਿੰਦੂ ਮੁਸਲਮਾਨ ਕਰਾ ਲਓ, ਜਾਂ ਗਵਾਂਢੀ ਮੁਲਕ ਨਾਲ ਜੰਗ ਛੇੜ ਲਓ। ਸੋ ਇਹ ਵੀ ਚਰਚਾ ਤੁਰ ਪਈ ਪੈਰਲਰ। ਤੁਸੀਂ ਇਹ ਦੇਖੋ ਕਿ ਨਵੀਂ ਪੀੜ੍ਹੀ ਨੂੰ ਵੀ ਇਹ ਰਾਜਨੀਤੀ ਸਮਝਣ ਲੱਗ ਪਈ, ਜਿਹਨੂੰ ਅਸੀਂ ਕਹਿੰਦੇ ਉਹ ਰਾਜਨੀਤੀ ਤੋਂ ਦੂਰ ਨੇ।
ਜੀ ਜੀ
ਇਹ ਸਭ ਦੇ ਦਰਮਿਆਨ ਆਪਾਂ ਕੱਲ੍ਹ ਗੱਲ ਕਰਕੇ ਉੱਠੇ ਕਿ ਭਾਰਤੀ ਫੌਜ ਦੇ ਮੁਖੀ ਨੇ ਵੀ ਇਹ ਸੰਕੇਤ ਦਿੱਤਾ, ਤੇ ਉੱਧਰੋਂ ਲਗਾਤਾਰ ਜਿਵੇਂ ਸ਼ਬਦੀ ਹਮਲੇ ਹੋ ਰਹੇ ਨੇ ਜੀ, ਮਤਲਬ ਮਨੀਰ ਤਾਂ ਉਹ ਕਹਿੰਦਾ ਵੀ ਤੁਸੀਂ ਬਣਾਓ ਡੈਮ, ਅਸੀਂ ਡੈਮ 'ਚ 6 ਮਜੈਲਾਂ ਮਾਰਾਂਗੇ ਤੇ ਅਸੀਂ ਤਾਂ ਡੁੱਬਾਂਗੇ, ਅੱਧੇ ਦੁਨੀਆਂ ਨੂੰ ਲੈ ਡੁੱਬਾਂਗੇ। ਅੱਜ ਬਿਲਾਵਲ ਭੁੱਟੋ ਵੀ ਕਹਿ ਜਾਂਦਾ ਅਸੀਂ ਤਾਂ ਬੰਨ ਤੋੜ ਦਿਆਂਗੇ, ਹੈ ਨਾ, ਤੇ ਉੱਧਰ ਮਤਲਬ ਕਿ ਇਸ ਤਰੀਕੇ ਦੀ ਬਿਆਨੀਆਂ ਹੋ ਰਹੀ ਹੈ ਤੇ ਉਹ ਸਾਰਾ ਕੁਛ, ਇਹਦਾ ਮਤਲਬ ਦੋਵੇਂ ਪਾਸਿਓਂ ਗੱਲ ਤੁਰ ਰਹੀ ਹੈ
ਜੀ।
ਪਰ ਅੱਜ ਸਵੇਰੇ ਮੈਂ, ਮੇਰੇ ਘਰੇ 8-10 ਅਖਬਾਰਾਂ ਆਉਂਦੀਆਂ, ਉਹਨਾਂ 'ਚ ਮੈਂ ਇੱਕ ਅਖਬਾਰ ਦਾ ਉੱਪਰਲਾ ਫਲੈਰ ਦੇਖ ਰਿਹਾ ਸੀ। ਮਤਲਬ ਇੱਕ ਤਾਂ ਸੁਰਖੀ ਹੁੰਦੀ ਹੈ ਮੁੱਖ ਖਬਰ, ਕਈ ਵਾਰ ਅਸੀਂ ਉਹਨੂੰ ਸੁਰਖੀ ਵੀ ਨਹੀਂ ਬਣਾਉਂਦੇ, ਮੁੱਖ ਖਬਰ ਵੀ ਨਹੀਂ ਬਣਾਉਂਦੇ, ਪਰ ਉੱਪਰ 8 ਦੇ 8 ਕਾਲਮਾਂ ਦੇ ਵਿੱਚ ਬਾਕਸ ਮਾਰ ਕੇ, ਡੱਬੀ ਮਾਰ ਕੇ ਜਾਂ ਟੌਪ 'ਤੇ ਇੱਕ ਫਲੈਰ ਲਾਉਂਦੇ ਹਾਂ
ਜੀ।
ਪੰਜਾਬੀ ਦੀ ਜਗਬਾਣੀ ਅਖਬਾਰ ਦਾ ਅੱਜ ਫਲੈਰ ਸੀ ਕਿ ਜੀ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਪਾਣੀ, ਗੈਸ ਤੇ ਅਖਬਾਰ ਦੇਣ ਤੇ ਲਾਈ ਰੋਕ। ਮੈਂ ਇਹ ਖਬਰ ਨੂੰ ਕੁਝ ਹੋਰ ਜਿਹੜੀਆਂ ਅਖਬਾਰਾਂ ਦੀ ਉਹਨਾਂ 'ਚ ਲੱਭਣ ਦੀ ਕੋਸ਼ਿਸ਼ ਕੀਤੀ, ਮੈਂ ਸਰਕਾਰ ਦੇ ਪਲੇਟਫਾਰਮਾਂ 'ਤੇ, ਮੈਨੂੰ ਕਿਤੋਂ ਖਬਰ ਮਿਲੀ ਨਹੀਂ।
ਅੱਛਾ ਜੀ।
ਪਰ ਇਹ ਅਖਬਾਰ ਜੇ ਪਹਿਲੇ ਪੰਨੇ 'ਤੇ ਛਾਪ ਰਹੀ ਆ ਇਸ ਹਵਾਲੇ ਨਾਲ ਕਿ ਜੀ ਸਾਡੇ ਕੋਲ ਰਿਪੋਰਟ ਆ, ਹੁਣ ਰਿਪੋਰਟ ਕਿੱਥੋਂ ਇਹ ਵੀ ਨਹੀਂ ਦੱਸਿਆ, ਪਰ ਉਹਨਾਂ ਨੇ ਇਹਦੇ ਵਿੱਚ ਪੁਖਤਾ ਤੌਰ ਤੇ ਗੱਲ ਲਿਖੀ ਕਿ ਸਾਡੇ ਕੋਲ ਜਾਣਕਾਰੀ ਹੈ ਕਿ ਭਾਰਤੀ ਦੂਤਾਵਾਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਅਧਿਕਾਰੀ ਤੈਨਾਤ ਨੇ, ਜਿਹੜੇ ਵਰਕਰ ਮੁਲਾਜ਼ਮ ਤੈਨਾਤ ਨੇ, ਉਹਨਾਂ ਸਾਰੇ ਅਮਲਾ ਫਾਲਾ ਨੂੰ ਪਾਣੀ, ਬਿਜਲੀ, ਗੈਸ, ਅਖਬਾਰ ਇਹ ਤੋਂ ਵਾਂਝਾ ਕਰ ਦਿੱਤਾ ਗਿਆ। ਸੋ ਇਹ ਸਹੂਲਤਾਂ ਤੋਂ ਵਾਂਝਾ, ਮਤਲਬ ਜੇ ਪਾਕਿਸਤਾਨ ਇੰਨੀ ਹਿਮਾਕਤ ਕਰ ਰਿਹਾ ਤਾਂ ਕਿਹਦੇ ਥਾਪੜੇ ਤੇ ਕਰ ਰਿਹਾ, ਕਿਹਦੇ ਇਸ਼ਾਰੇ ਤੇ ਕਰ ਰਿਹਾ? ਇਹ ਜੰਗ ਛੇੜਨ ਵਾਲੀਆਂ ਕਰਤੂਤਾਂ ਹੀ ਨੇ ਨਾ
ਜੀ।
ਜੇ ਹੋਇਆ ਤੇ, ਪਰ ਅਜੇ ਤੱਕ ਭਾਰਤ ਸਰਕਾਰ ਵੱਲੋਂ, ਸਾਡੇ ਵਿਦੇਸ਼ ਮੰਤਰਾਲੇ ਵੱਲੋਂ, ਸਾਡੇ ਰੱਖਿਆ ਮੰਤਰਾਲੇ ਵੱਲੋਂ, ਸਾਡੇ ਗ੍ਰਹਿ ਮੰਤਰਾਲੇ ਵੱਲੋਂ, ਸਾਡੇ ਪ੍ਰਧਾਨ ਮੰਤਰੀ ਦੇ PMO ਹਾਊਸ ਵੱਲੋਂ ਅਜੇ ਤੱਕ ਮੈਂ ਇਹਦੇ 'ਤੇ ਕੋਈ ਟਿੱਪਣੀ ਨਹੀਂ ਦੇਖੀ। ਪਰ ਜੇ ਰੋਜ਼ਾਨਾ ਅਖਬਾਰ ਔਰ ਨਾਮਚੀਨ ਅਖਬਾਰਾਂ 'ਚੋਂ ਇੱਕ ਅਖਬਾਰ ਇਸ ਨੂੰ ਇਸ ਕਦਰ ਛਾਪ ਰਹੀ ਹੈ ਤਾਂ ਉਹਦੀ ਤਾਂ ਕ੍ਰੈਡੀਬਿਲਟੀ ਦਾ ਸਵਾਲ ਹੈ ਨਾ
ਜੀ ਜੀ ਜੀ
ਸੋ ਇਹ ਹੁਣ ਮੈਂ ਉਸ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਨੇ ਇਹ ਦਮ ਭਰਿਆ। ਉਹਨਾਂ ਨੇ ਬਕਾਇਦਾ ਇਹ ਵੀ ਕਿਹਾ ਕਿ ਅਮਰੀਕਾ 'ਚ ਮਨੀਰ ਨੇ ਕਸ਼ਮੀਰ ਨੂੰ ਫਿਰ ਪਾਕਿਸਤਾਨ ਦੀ ਗਲੀ ਦੀ ਨਸ ਦੱਸਿਆ। ਇਸੇ 'ਚ ਉਹਨਾਂ ਨੇ ਲਿਖਿਆ ਕਿ ਸਿੰਧੂ ਨਦੀ ਦੇ ਉੱਤੇ ਬੰਨ ਬਣਾਇਆ ਤਾਂ ਜੰਗ ਹੋਵੇਗੀ, ਬਿਲਾਵਲ ਭੁੱਟੋ ਨੇ ਐਲਾਨ ਕਰ ਦਿੱਤਾ। ਸੋ ਇਸ ਸਾਰਿਆਂ ਦੇ ਵਿੱਚ ਉਹਨਾਂ ਦੀ ਮੁੱਖ ਖਬਰ ਇਹ ਹੈ ਕਿ ਪਾਕਿਸਤਾਨ ਨੇ ਭਾਰਤੀ ਡਿਪਲੋਮੈਟਾਂ ਦੀ ਬਿਜਲੀ, ਪਾਣੀ, ਗੈਸ ਅਤੇ ਅਖਬਾਰ ਤੱਕ ਰੋਕ ਦਿੱਤੀ ਹੈ ਜੀ। ਸੋ ਇਹ ਫਿਰ ਜੰਗ ਦੇ ਆਸਾਰ ਬਣਦੇ ਜਾ ਰਹੇ ਨੇ ਜੀ। ਇਹ ਖਤਰਨਾਕ ਪਹਿਲੂ ਪੰਜਾਬ ਦੇ ਲਈ ਤਾਂ ਫਿਕਰਮੰਦੀ ਵਾਲੀ ਸਥਿਤੀ ਹੈਗੀ ਹੈ ਜੀ।
ਜੀ ਅੱਛਾ ਦੀਪਕ ਜੀ, ਇੱਕ ਇਹ ਦੱਸਿਓ, ਅਦਾਲਤ ਨੇ ਜਿਹੜੇ ਆਵਾਰਾ ਕੁੱਤਿਆਂ ਦੇ ਸੰਦਰਭ ਦੇ ਵਿੱਚ ਇੱਕ ਫੈਸਲਾ ਸੁਣਾਇਆ। ਦਿੱਲੀ ਦੇ ਵਿੱਚ ਇਹ ਕਿਹਾ ਗਿਆ ਵੀ ਜਿੰਨੇ ਵੀ ਆਵਾਰਾ ਕੁੱਤੇ ਨੇ ਉਹਨਾਂ ਨੂੰ ਸ਼ੈਲਟਰਸ ਦੇ ਵਿੱਚ ਮੂਵ ਕੀਤਾ ਜਾਵੇ। ਸਿਆਸਤ ਬੜੀ ਗਰਮਾ ਗਈ ਆ ਆਵਾਰਾ ਕੁੱਤਿਆਂ ਦੇ ਇਸ ਵਿਸ਼ੇ 'ਤੇ। ਮੇਰੇ ਯਾਦ ਆ ਸਮੇਂ-ਸਮੇਂ 'ਤੇ ਹੁਣ ਐਕਚੁਅਲੀ ਬੜੀਆਂ ਮੰਦਭਾਗੀਆਂ ਖਬਰਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ। ਸੈਰ ਕਰਨ ਗਿਆ ਵਿਅਕਤੀ ਆਵਾਰਾ ਕੁੱਤਿਆਂ ਨੇ ਅਟੈਕ ਕਰਤਾ। ਆ ਇੱਕ ਬੜੇ ਇੱਕ ਬੜੀ ਨਾਮੀ ਚਾਹ ਦੀ ਕੰਪਨੀ ਦੇ CEO ਸੀਗੇ ਕੁਝ ਮਹੀਨੇ ਪਹਿਲਾਂ, ਜਿਹੜੇ ਇਸੇ ਤਰ੍ਹਾਂ ਇੱਕ ਅਟੈਕ ਦੇ ਵਿੱਚ ਮਾਰੇ ਗਏ ਸੀ। ਸੋ ਆਵਾਰਾ ਕੁੱਤਿਆਂ ਦੇ ਪਹਿਲੂ ਦੇ ਉੱਪਰ ਗੱਲਬਾਤ ਬੜੇ ਲੰਮੇ ਸਮੇਂ ਤੋਂ ਭਾਰਤ ਚੱਲਦੀ ਆ ਰਹੀ ਆ। ਅਦਾਲਤ ਨੇ ਕੀ ਕਿਹਾ ਜੀ ਅੱਜ?
ਬੀਜੀ ਜੀ, ਪਿਛਲੇ ਦਿਨ ਵੀ ਆਪਾਂ ਖਬਰ ਇੱਕ ਕਰ ਰਹੇ ਸੀ ਦਿੱਲੀ ਦੇ ਹਵਾਲੇ ਨਾਲ ਵੀ। ਦਿੱਲੀ 'ਚ ਇੱਕ ਬੱਚੀ ਛੋਟੀ 6-7 ਸਾਲ ਦੀ ਬੱਚੀ ਦੀ ਸ਼ਾਇਦ ਖਬਰ ਸੀ ਕਿ ਉਹ
ਜੀ ਜੀ
ਕੱਟਿਆ ਅਤੇ ਉਸ ਤੋਂ ਬਾਅਦ ਡੈਥ ਹੋ ਗਈ। ਉਸ ਤੋਂ ਬਾਅਦ ਉਸੇ ਆਧਾਰ 'ਤੇ ਮਾਮਲਾ ਅੱਗੇ ਵੱਧਦਾ ਵੱਧਦਾ ਇਸ ਸਥਿਤੀ 'ਚ ਆਇਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਬਕਾਇਦਾ ਤੌਰ 'ਤੇ ਕੱਲ੍ਹ ਹੁਕਮ ਜਾਰੀ ਕੀਤੇ ਕਿ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ 'ਚ ਰੱਖੋ, ਜੇ ਕੋਈ ਰੁਕਾਵਟ ਪਾਉਂਦਾ ਤਾਂ ਉਸ 'ਤੇ ਕਾਰਵਾਈ ਕਰੋ, ਕੋਈ ਰੋਕ ਟੋਕ ਨਹੀਂ ਕਰੋ। ਮਤਲਬ ਕਿਹਾ ਗਿਆ ਕਿ ਦਿੱਲੀ NCR ਦੇ ਵਿੱਚ ਸਮੱਸਿਆ ਬਹੁਤ ਗੰਭੀਰ ਹੈ ਅਤੇ ਉਹ ਕਹਿੰਦੇ ਕਿ ਆਵਾਰਾ ਕੁੱਤਿਆਂ ਨੂੰ ਜਨਤਕ ਥਾਵਾਂ 'ਤੇ ਛੱਡਿਆ ਨਾ ਜਾਵੇ, ਸੋ ਉਹਨਾਂ ਨੂੰ ਸ਼ੈਲਟਰ ਹੋਮ 'ਚ ਲੈ ਜਾਓ। ਹੁਣ ਇਸ ਜਿੱਦਾਂ ਹੀ ਇਹ ਖਬਰ ਆਈ ਤਦੇ ਜਿਹੜੇ ਡੋਗ ਲਵਰ ਨੇ, ਹੈ ਨਾ, ਪਸ਼ੂ ਪੰਛੀਆਂ ਨੂੰ ਪਿਆਰ ਕਰਨ ਵਾਲੇ ਨੇ, ਉਹ ਫਿਰ ਵੱਡੇ ਪੱਧਰ 'ਤੇ ਸਾਹਮਣੇ ਆ ਗਏ। ਹੁਣ ਇੱਕ ਪਾਸੇ ਉਹ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਕਿ ਇਹ ਐਕਸੀਡੈਂਟ ਕਰਾਉਂਦੇ ਨੇ, ਇਹ ਮੋਟਰਸਾਈਕਲ ਸਕੂਟਰ ਵਾਲਿਆਂ ਦੇ ਮਗਰ ਭੱਜਦੇ ਨੇ, ਇਹ ਬੱਚਿਆਂ ਨੂੰ ਪੈ ਜਾਂਦੇ ਨੇ, ਇਕੱਲੇ ਬੰਦੇ ਨੂੰ ਦੇਖ ਕੇ ਪੈ ਜਾਂਦੇ ਨੇ, ਹੈਂ, ਉਹ ਉਸ ਤਰੀਕੇ ਨਾਲ ਗਲੀਆਂ ਦੇ ਵਿੱਚ ਗੈਂਗ ਬਣਾ ਕੇ ਘੁੰਮਦੇ ਨੇ, ਹੈ ਨਾ, ਉਹ ਉਸ ਤਰ੍ਹਾਂ ਹਮਲੇ ਕਰ ਦਿੰਦੇ ਨੇ ਸਕੂਲ ਵਾਲੇ ਬੱਚਿਆਂ 'ਤੇ, ਇੱਕ ਪਾਸੇ ਉਹ ਗੱਲ ਆ ਰਹੀ ਹੈ। ਦੂਸਰੇ ਪਾਸਿਓਂ ਆਹ ਆ ਰਿਹਾ ਵੀ ਕਿ ਉਹ ਜੀਵ ਨੇ, ਉਹਨਾਂ ਦਾ ਵੀ ਜਿਉਣ ਦਾ ਹੱਕ ਹੈ, ਪਰਮਾਤਮਾ ਨੇ ਉਹਨਾਂ ਨੂੰ ਵੀ ਮਤਲਬ ਜੇ ਜਵਾਨ ਨਹੀਂ ਦਿੱਤੀ ਤਾਂ ਉਹਨਾਂ ਨਾਲ ਇਹ ਵਿਵਹਾਰ ਠੀਕ ਨਹੀਂ। ਮੇਨਕਾ ਗਾਂਧੀ ਤੋਂ ਲੈ ਕੇ ਪ੍ਰਿਯੰਕਾ ਰਾਹੁਲ ਗਾਂਧੀ ਤੱਕ ਇਹਨਾਂ ਆਵਾਰਾ ਕੁੱਤਿਆਂ ਦੇ ਹੱਕ 'ਚ ਆ ਗਏ ਨੇ। ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਟੀਕੇ ਲਵਾ ਦਿਓ, ਹੈ ਨਾ, ਮੁੜ ਕੇ ਅੱਗੇ ਅਗਲੀਆਂ ਪੀੜ੍ਹੀਆਂ ਨਾ ਜੰਮਣ, ਉਹ ਕੁਛ ਨਾ ਹੋਵੇ, ਇਹੋ ਜਿਹਾ ਨਸਬੰਦੀ ਕਰ ਲਓ, ਹੈ ਨਾ, ਜਾਂ ਇਹ ਦੂਸਰੇ ਟੀਕੇ ਲਵਾ ਦਿਓ ਕਿ ਜੇ ਵੱਢਣ ਤਾਂ ਇਹਨਾਂ ਨਾਲ ਮਤਲਬ ਕਿ ਕਿਸੇ ਨੂੰ ਕੱਟਣ ਨਾ, ਹਮਲਾਵਰ ਨਾ ਹੋਣ, ਜਾਂ ਉਹਦੇ ਨਾਲ ਉਹ ਮਤਲਬ ਕਿ ਜਿਵੇਂ ਹਲਕ ਜਾਂਦੇ ਨੇ ਕੁੱਤੇ, ਉਹਦੇ ਕਰਕੇ ਬਿਮਾਰੀ ਨਾ ਫੈਲੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਤੁਰ ਪਈਆਂ। ਕਿਤੇ ਨਾ ਕਿਤੇ ਮੇਨਕਾ ਗਾਂਧੀ ਨੇ ਤਾਂ ਆਪਣੀ ਇਸ ਨੂੰ ਮਤਲਬ ਕਿ ਟੈਗ ਲਾਈਨ ਹੀ ਬਣਾਇਆ ਹੋਇਆ, ਉਹਨੇ ਤਾਂ ਇਸੇ ਆਧਾਰ 'ਤੇ ਉਹਦਾ ਮਤਲਬ ਕਿ ਦਾਲ ਫੁਲਕਾ ਵੀ ਚੱਲਦਾ ਹੁਣ। ਪਰ ਰਾਹੁਲ ਗਾਂਧੀ ਪ੍ਰਿਯੰਕਾ ਹੋਰੀ ਮੇਲਾ ਦਾ ਇਸ ਪਹਿਲੂ ਤਾਂ ਵੀ ਹੋ ਸਕਦਾ ਕਿ ਉਹਨਾਂ ਨੂੰ ਚਲੋ ਉਹ ਵੀ ਡੋਗ ਲਵਰ ਹੋਣ, ਸਾਰਾ ਕੁਛ ਹੋਣ, ਇਹ ਵੀ ਇੱਕ ਪੱਖ ਹੋਊਗਾ। ਦੂਸਰਾ ਮੈਨੂੰ ਲੱਗਦਾ ਕਿ ਉਹ ਬਹੁਗਿਣਤੀ ਨੌਜਵਾਨ ਪੀੜ੍ਹੀ ਨੂੰ ਇਸ ਕੁੱਤਿਆਂ ਦੇ ਹੱਕ 'ਚ ਆਉਂਦਿਆਂ ਦੇਖ ਰਹੇ ਨੇ, ਹੈ ਨਾ, ਕੁੜੀਆਂ ਮੁੰਡਿਆਂ ਨੂੰ ਸੋਸ਼ਲ ਮੀਡੀਆ ਦੇ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਵੀ ਲੱਗਦਾ ਕਿ ਆਹ ਜਿਹੜੀ ਨਵੀਂ ਪਨੀਰੀ ਹੈ, ਹੈ ਨਾ, ਇਹ ਸਾਡੇ ਨਾਲ ਆ ਜਾਵੇ। ਸੋ ਇਸ ਲਈ ਮੈਨੂੰ ਲੱਗਦਾ ਕਿ ਉੱਧਰੋਂ ਵੀ ਇਹ ਕੋਸ਼ਿਸ਼ ਹੋਈ ਹੈ। ਸੋ ਇਹ ਇਸ ਤਰੀਕਾਕਾਰ ਦੇ ਹਵਾਲੇ ਨਾਲ ਵੀ ਗੱਲ ਹੈਗੀ ਹੈ ਜੀ।
ਦੀਪਕ ਜੀ, ਕਿਤਾਬਾਂ ਖੋਲ੍ਹ ਕੇ ਹੁਣ ਵਿਦਿਆਰਥੀ ਪੇਪਰ ਦੇ ਸਕਣਗੇ। ਮੇਰੇ ਯਾਦ ਹੈ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਜਦੋਂ ਓਪਨ ਬੁੱਕ ਐਗਜ਼ਾਮ ਵਾਲਾ ਕੋਨਸੈਪਟ ਪਤਾ ਲੱਗਾ ਕਿ ਇਹ ਤਾਂ ਮੌਜਾਂ ਹੀ ਬਹੁਤ ਨੇ, ਇਹ ਤਾਂ ਬੜਾ ਸੌਖਾ ਹੋ ਜਾਣਾ। ਪਰ ਜਿਹੜੇ ਉਹਦੇ ਦੀਪਕ ਜੀ ਸਵਾਲ ਆਉਂਦੇ ਆ, ਉਹ ਫਿਰ ਬੰਦਾ ਇਹੋ ਜਿਹਾ ਫਸਦਾ ਕਿ ਫਿਰ ਪਤਾ ਵੀ ਹੋਣਾ ਚਾਹੀਦਾ ਵੀ ਕਿਤਾਬ ਕਿਹੜਾ ਪੜ੍ਹਨਾ, ਕਿਹੜਾ ਚੈਪਟਰ ਕਿੱਥੇ ਕੀ ਖੋਲ੍ਹਣਾ, ਉਹਦੇ 'ਚ ਫਿਰ ਸਿੱਧੇ ਹਾਂ ਨਾ ਵਾਲੇ ਸਵਾਲ ਨਹੀਂ, ਫਿਰ ਉਹ ਕੋਨਸੈਪਟ 'ਤੇ ਆ ਜਾਂਦੀ ਗੱਲ। ਅਤੇ ਓਪਨ ਬੁੱਕ ਪੇਪਰ ਕਈ ਵਾਰੀ ਕਲੋਜ਼ਡ ਬੁੱਕ ਐਗਜ਼ਾਮ ਨਾਲੋਂ ਜ਼ਿਆਦਾ ਔਖਾ ਹੋ ਜਾਂਦਾ।
ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸੀ ਨਾ, ਸਰਕਾਰੀ ਸਕੂਲ 'ਚ, ਅਤੇ ਉੱਥੇ ਇੱਕ ਸਾਡੀ ਸਾਇੰਸ ਵਾਲੀ ਭੈਣ ਜੀ ਨੇ ਇੱਕ ਫਾਰਮੂਲਾ ਕੱਢਿਆ। ਉਹਨੇ ਕਹਿਣਾ ਵੀ ਕੱਢੋ ਆਪਣੀਆਂ ਰਫ ਕਾਪੀਆਂ, ਹੈ ਨਾ, ਅਤੇ ਨਾਲ ਵਿਗਿਆਨ ਦਾ ਆਹ ਕਿਤਾਬ ਦਾ ਪੇਜ ਖੋਲ੍ਹ ਲਓ, ਅਧਿਆਇ ਖੋਲ੍ਹ ਲਓ, ਹੈ ਨਾ, ਅਭਿਆਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਖੋਲ੍ਹਿਆ। ਕਾਪੀ ਦੇ ਉੱਤੇ ਉਹਨੇ ਲਿਖਾਉਣਾ ਪ੍ਰਸ਼ਨ ਲਿਖੋ, ਪ੍ਰਸ਼ਨ ਲਿਖ। ਉਹਨੇ ਕਹਿਣਾ ਹੁਣ ਕਿਤਾਬ ਦੇ ਇਸ ਪੇਜ ਤੋਂ ਇੰਨੇ ਪਹਿਰੇ ਤੋਂ ਇੱਥੇ ਤੱਕ ਨਿਸ਼ਾਨੀ ਲਾ ਲਓ, ਇੰਨੇ ਪਹਿਰੇ ਤੋਂ ਇੱਥੇ ਤੱਕ ਨਿਸ਼ਾਨੀ ਲਾ ਲਓ, ਠੀਕ ਹੈ, ਇਹ ਦਾ ਤੁਸੀਂ ਹੁਣ ਪੱਕੀ ਕਾਪੀ 'ਤੇ ਤਾਰ ਕੇ ਇਹਨੂੰ ਯਾਦ ਕਰਕੇ ਲਿਆਉਣਾ
ਜੀ।
ਪੇਪਰ ਹੋਇਆ, ਉਹ 'ਚ ਸਵਾਲ ਆਏ, ਅਤੇ ਮੁੰਡੇ ਨੇ ਕੀ ਕੀਤਾ, ਇੱਕ ਨੇ ਉੱਪਰ ਸਵਾਲ ਲਿਖ ਦਿਆ ਕਰੇ, ਥੱਲੇ ਲਿਖ ਦਿਆ ਕਰੇ ਕਿਤਾਬ ਦੇ ਇੰਨੇ ਪੇਜ ਤੋਂ ਲੈ ਕੇ ਇੰਨੇ ਪੇਜ ਤੱਕ, ਜਵਾਬ ਇੰਨੇ ਪੇਜ ਤੋਂ, ਖੁੱਲੀ ਕਿਤਾਬ ਤਾਂ ਫਿਰ ਐਂ ਕੰਮ ਹੋਊਗਾ ਨਾ
ਜੀ।
ਦੂਸਰਾ, ਕਿਸੇ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਭਗਵੰਤ ਮਾਨ ਦੀ ਉਹ ਕਮੇਟੀ ਵੀ ਪਈ ਆ ਕਿ ਸਪੀਕਰ ਲਾ ਕੇ 10ਵੀਂ ਦੇ ਪੇਪਰ ਕਰਾਏ ਜਾ ਰਹੇ ਨੇ ਗੈਡਾਂ ਤੋਂ, ਹੈ ਨਾ, ਇਹ ਪੰਜਾਬ 'ਚ ਹੁੰਦਾ ਸੀ। 10ਵੀਂ ਦੇ ਜਿਹੜੇ ਸਕੂਲ 'ਚ ਬੋਰਡ ਬਣ ਗਿਆ, ਪਿੰਡਾਂ ਦੇ ਕੁਝ ਬੰਦੇ ਪੱਕੇ ਇਸ ਕੰਮ ਲਈ ਸੇਵਾਦਾਰ ਲੱਗੇ ਹੁੰਦੇ, ਉਹਨਾਂ ਨੇ ਜਾ ਕੇ ਪਹਿਲਾਂ ਜਾਲੀਆਂ ਤੋੜ ਕੇ ਰੱਖਣੀਆਂ ਉਹਨਾਂ ਦੀਆਂ, ਸਰੀਏ ਕੱਟ ਕੇ ਰੱਖਣੇ ਉਹਨਾਂ ਖਿੜਕੀਆਂ ਦੇ, ਫਿਰ ਪੋਕਟਾਂ ਆਪਣੇ ਕੋਲੋਂ ਮਿਲ ਕੇ ਖਰੀਦਣੀਆਂ, ਹੈ, ਫਿਰ ਅੰਦਰੋਂ ਸਵਾਲ ਬਾਹਰ ਆਉਂਦਾ ਸੀ, ਫਿਰ ਉਹਦਾ ਜਵਾਬ ਅੰਦਰ ਜਾਂਦਾ ਸੀ, ਫਿਰ ਸਾਰੇ ਕਮਰੇ 'ਚ ਘੁੰਮਦਾ ਸੀ। ਇਹ 10ਵੀਂ 12ਵੀਂ ਦੇ ਪੇਪਰ, 8ਵੀਂ ਦੇ ਪੇਪਰਾਂ ਸਭ ਨੇ ਦੇਖੇ ਨੇ। ਸੋ ਇਹ ਤਰੀਕਾ ਕਰ ਚੱਲਦਾ ਰਿਹਾ, ਪਰ ਜੇ ਇਹੀ ਕੰਮ ਸਿੱਖਿਆ ਵਿਭਾਗ ਕਰਨ ਲੱਗ ਜਾਵੇ
ਜੀ,
ਤੇ ਤੁਸੀਂ ਬੱਚਿਆਂ ਨੂੰ ਮਜ਼ਬੂਤ ਕਰੋ ਜੀ, ਕੀ ਕਰਨ। ਕਿਸੇ ਸਮੇਂ ਜਦੋਂ ਇਹ ਸਰਕਾਰੀ ਫੈਸਲੇ ਹੋਏ ਸੀ ਨਾ ਕਿ 5ਵੀਂ ਤੱਕ ਜਵਾਕ ਫੇਲ ਨਹੀਂ ਕਰਨਾ, ਤੇ ਤਦ ਵੀ ਉਹਦੀ ਗੱਲ ਇਹ ਚਰਚਾ ਤੁਰੀ ਸੀ, ਬੁੱਧੀਮਾਨ ਲੋਕ ਕਹਿੰਦੇ ਸੀ ਕਿ ਤੁਸੀਂ ਨੀ ਉਹ ਕਮਜ਼ੋਰ ਕਰ ਰਹੇ ਹੋ, ਜਦੋਂ ਬੱਚੇ ਨੂੰ ਪਤਾ ਹੀ ਹੈ ਕਿ ਆਪਾਂ ਤਾਂ ਫੇਲ ਹੀ ਨਹੀਂ ਹੋਣਾ, ਪੜ੍ਹੂਗਾ ਕਿਉਂ
ਜੀ।
ਹੁਣ CBSE ਨੇ ਤੈਅ ਕੀਤਾ ਕਿ 9ਵੀਂ ਜਮਾਤ ਦੇ ਜਿਹੜੇ ਪੇਪਰ ਹੋਣਗੇ ਕਿਤਾਬਾਂ ਖੋਲ੍ਹ ਕੇ ਹੋ ਸਕਦੇ ਨੇ, ਭਾਸ਼ਾ ਦਾ ਪੇਪਰ, ਹਿਸਾਬ ਦਾ ਪੇਪਰ, ਹੈ ਨਾ, ਉਹਦੇ ਨਾਲ ਨਾਲ ਉਹ ਕਹਿੰਦੇ ਕਿ ਮਤਲਬ ਕਿ ਸਾਇੰਸ ਦਾ ਪੇਪਰ, ਸਮਾਜਿਕ ਸਿੱਖਿਆ ਦਾ ਪੇਪਰ, ਇਹ ਪੇਪਰਾਂ ਦੇ ਲਈ ਜਵਾਕ ਕਿਤਾਬ ਖੋਲ੍ਹ ਕੇ ਪੇਪਰ ਦੇ ਸਕਦੇ ਨੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਵਾਬ ਕਿਹੜੇ ਪੇਜ ਤੇ ਹੈ, ਕਿਹੜੇ ਪਹਿਰੇ 'ਚ ਹੈ, ਕਿਹੜੀ ਸੱਤਰ 'ਚ ਹੈ, ਕਿਹੜੇ ਅਭਿਆਸ ਨਾਲ ਸੰਬੰਧਿਤ ਸਵਾਲ ਆਇਆ, ਕਿੱਥੋਂ ਆਇਆ, ਤੇ ਉਹਦੇ ਲਈ ਜੇ ਸਾਰਾ ਸਾਲ ਪੜ੍ਹੇ ਹੋਵੋਗੇ ਤਾਂ ਹੀ ਪਤਾ ਲੱਗੂ, ਨਹੀਂ ਤਾਂ ਹੋਰ ਸਮਾਂ ਬਰਬਾਦ ਵੀ ਹੋ ਸਕਦਾ।
ਬਿਲਕੁਲ।
ਪਰ ਉਹਦੇ ਬਾਵਜੂਦ ਵੀ ਮਤਲਬ ਜੇ ਇਹੀ ਬੱਚਾ ਮਤਲਬ ਇਸੇ ਗੱਲ ਤੇ ਰਹੂਗਾ ਕਿ ਕੋਈ ਗੱਲ ਨੀ ਆਪਾਂ ਤਾਂ ਕਿਤਾਬ ਖੋਲ੍ਹ ਕੇ ਹੀ ਪੜ੍ਹ ਲੈਣਾ, ਪੇਪਰ ਦੇ ਲੈਣਾ, ਤਾਂ ਉਹ ਕੱਚਾ ਪੱਕਾ ਜਿੰਨਾ ਵੀ ਗਿਆਨ ਲੈਂਦਾ ਸੀ ਉਹ ਤੋਂ ਵੀ ਵਾਂਝਾ ਹੋਜੂਗਾ। ਜਦੋਂ ਕਿ CBSE ਵੱਲੋਂ ਜਾਂ ਜਿਹੜੀ ਗਵਰਨਿੰਗ ਬਾਡੀ ਹੈ, ਸਿਲੈਕਸ਼ਨ ਕਮੇਟੀ ਹੈ, ਹੈ, ਇਹ ਉਹਦੇ ਵੱਲੋਂ ਜਿਹੜਾ ਨੁਕਤਾ ਦਿੱਤਾ ਜਾ ਰਿਹਾ, ਉਹ ਕਹਿੰਦੇ ਜੀ ਬੱਚਿਆਂ ਦੇ ਉੱਤੇ ਮਾਨਸਿਕ ਦਬਾਵ ਨਹੀਂ ਪਊਗਾ। ਵੀ ਜੇ ਇੰਨਾ ਹੀ ਮਾਨਸਿਕ ਦਬਾਵ ਤੋਂ ਮੁਕਤ ਕਰਨਾ ਹੈ ਤਾਂ ਇੱਕ ਦਿਨ ਐਡਮਿਸ਼ਨ ਵਾਲੇ ਦਿਨ ਬੁਲਾ ਲਿਆ ਕਰੋ, ਇੱਕ ਦਿਨ ਸਰਟੀਫਿਕੇਟ ਦੇਣ ਵਾਲੇ ਦਿਨ ਬੁਲਾ ਲਿਆ ਕਰੋ, ਲੋੜ ਹੀ ਨਹੀਂ ਜੀ ਕਿਤਾਬਾਂ ਹੀ ਖਿਲਾਉਣੀਆਂ, ਕਿਤਾਬਾਂ ਦੇ ਪੈਸੇ ਹੀ ਬਚਣ ਅਗਲਿਆਂ ਦੇ। ਸੋ ਕਿਤੇ ਨਾ ਕਿਤੇ ਅੱਖਰ ਗਿਆਨ ਤੋਂ ਕੋਰੇ ਕਰਨ ਦੀ ਕਵਾਇਦ ਲੱਗ ਪਈ ਹੈ, ਮੈਨੂੰ ਲੱਗਦਾ ਅਸੀਂ ਹੋਰ ਪਾਸੇ ਨੂੰ ਤੁਰ ਪਏ ਹਾਂ। ਮੇਰੇ ਮਤਲਬ ਜਿੰਨੀ ਕੁ ਮੈਨੂੰ ਸਮਝ ਹੈ, ਜਿੰਨੀ ਕੁ ਅਸੀਂ ਜਿਹੜੇ ਸਿੱਖਿਆ ਤੰਤਰ 'ਚੋਂ ਨਿਕਲ ਕੇ ਆਏ ਹਾਂ, ਉਹਦੇ ਹਿਸਾਬ ਨਾਲ ਮੈਨੂੰ ਇਹ ਫੈਸਲਾ ਦਰੁਸਤ ਨਹੀਂ ਲੱਗਦਾ। ਬਾਕੀ ਵਿਦਵਾਨਾਂ ਦੀ ਜਾਂ ਸਿੱਖਿਆ ਮਾਹਿਰਾਂ ਦੀ ਕੀ ਰਾਏ ਹੋਊਗੀ ਉਹਦੇ ਬਾਰੇ ਮੈਨੂੰ ਨਹੀਂ ਪਤਾ। ਹਾਂ, ਇਹਦੇ ਨਾਲ ਬਸ ਇੰਨੀ ਕੁ ਆਪਸ਼ਨ ਦੇ ਕੇ ਛੱਡਤੀ ਹੈ ਕਿ ਇਸ ਨੁਕਤੇ ਨੂੰ ਲਾਗੂ ਕਰਨਾ ਜਾਂ ਨਾ ਲਾਗੂ ਕਰਨਾ ਇਹ ਸਕੂਲ ਦੇ ਉੱਤੇ ਵੀ ਨਿਰਭਰ ਹੋਊਗਾ ਜੀ।
ਹਾਂ, ਪਰ ਇੱਕ ਇਹ ਹੈਰਾਨੀ ਵਾਲੀ ਗੱਲ ਇਹ ਜ਼ਰੂਰ ਹੈ ਜਿਹੜੀ ਦੀਪਕ ਜੀ ਤੁਸੀਂ ਦੱਸਿਆ ਨਾ ਵੀ ਕਲਾਸਾਂ ਕਿਹੜੀਆਂ ਨਾ, ਵੀ 9ਵੀਂ ਜਮਾਤ ਆਮ ਤੌਰ 'ਤੇ ਜਿਹੜਾ ਓਪਨ ਬੁੱਕ ਐਗਜ਼ਾਮ ਵਾਲੀ ਜਿਹੜੀ ਪ੍ਰਥਾ ਹੈਗੀ ਆ, ਕਈ ਯੂਨੀਵਰਸਿਟੀਜ਼ ਵਗੈਰਾ ਦੇ ਵਿੱਚ ਚੱਲਦੀ ਹੈ, ਇਹ ਜਿਹੜੇ ਹਾਇਰ ਐਜੂਕੇਸ਼ਨ ਦੇ ਵਿੱਚ ਕਈ ਜਿਹੜੇ ਮੈਡੀਕਲ ਦੇ ਐਗਜ਼ਾਮ ਹੁੰਦੇ ਨੇ ਕੁਝ ਯੂਨੀਵਰਸਿਟੀਆਂ 'ਚ, ਉਹ ਕਹਿੰਦੇ ਕਿਤਾਬ ਖੋਲ੍ਹ ਲਓ। ਹੁਣ ਪਤਾ ਵੀ ਜੇ ਕਿਤਾਬ ਉਸ ਦਿਨ ਖੋਲ੍ਹ ਕੇ ਜਿਹੜੇ ਹਾਇਰ ਐਜੂਕੇਸ਼ਨ ਆ ਜਿਹ 'ਚ ਵੱਡੇ ਕੋਨਸੈਪਟਸ ਨੇ ਉੱਥੇ ਤਾਂ ਫਿਰ ਵੀ, ਪਰ 9ਵੀਂ ਦੇ ਸਟੂਡੈਂਟਸ ਵਾਸਤੇ ਓਪਨ ਬੁੱਕ ਐਗਜ਼ਾਮ ਦੀ ਪੋਲਿਸੀ ਲਿਆਉਣੀ, ਉਹ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ, ਉਹ ਕੰਸਰਨਿੰਗ ਆ।
ਅਸੀਂ ਕਹਿੰਦੇ ਜੇ ਜੇ ਗ੍ਰੈਜੂਏਸ਼ਨ ਤੋਂ ਉੱਪਰ ਹੋਵੇ ਔਰ ਬਿਲਕੁਲ ਤੁਹਾਡਾ ਮੈਡੀਕਲ ਜਾਂ ਅਕਾਊਂਟ ਵਾਲੇ ਉੱਚ ਹੋਵੇ, ਫਿਰ ਮਸਲਾ ਹੋਰ ਹੈ
ਜੀ।
ਮਤਲਬ ਕਿਤਾਬ ਔਰ ਗਾਈਡ 'ਚ ਪੋਕਟ 'ਚ ਫਰਕ ਹੈ
ਜੀ ਜੀ, ਹਾਂ ਬਿਲਕੁਲ।
ਕਿਤਾਬ 'ਚ ਸੋਲਵ ਕਰਕੇ ਨਹੀਂ ਪਿਆ ਹੁੰਦਾ ਸਵਾਲ
ਜੀ।
ਸੋ ਜਦੋਂ ਅਸੀਂ ਕਮਰਸ ਪੜ੍ਹਦੇ ਸੀਗੇ, ਮੈਂ BCOM ਕੀਤੀ ਤਾਂ ਉਸ ਸਮੇਂ ਮਤਲਬ ਕਿ ਇਹ ਹੁੰਦਾ ਸੀਗਾ ਕਿ ਜਿਹੜੀਆਂ ਫਸਟ ਈਅਰ ਸੈਕੰਡ ਈਅਰ ਥਰਡ ਈਅਰ ਦੀਆਂ ਕਲਾਸਾਂ ਹੁੰਦੀਆਂ ਸੀ, ਉਹਨਾਂ 'ਚ ਕੈਲਕੂਲੇਟਰ ਵਰਤ ਸਕਦੇ ਤੁਸੀਂ ਅਕਾਊਂਟ ਦੇ 'ਚ
ਜੀ ਜੀ ਜੀ।
ਇਹਦਾ ਮਤਲਬ ਉਹ ਤਰੀਕਾ ਵੱਖਰਾ
ਜੀ,
ਹੈ ਨਾ, ਜੇ ਤੁਸੀਂ 9ਵੀਂ ਜਮਾਤ ਤੋਂ ਹੀ ਬੱਚੇ ਨੂੰ ਇਹ ਤਾਂ ਨਕਲ ਦੀ ਆਦਤ ਪਾ ਰਹੇ ਹੋ, ਜਿਹੜੀਆਂ ਚੀਜ਼ਾਂ ਕਦੇ ਅਧਿਆਪਕ ਨੂੰ ਜ਼ਿੰਮੇਵਾਰੀ ਲੈਂਦੇ ਆ ਕਿ ਪਰਚੀਆਂ ਫੜਨੀਆਂ, ਉਹ ਮਾਸਟਰ ਨੂੰ ਕਿਤਾਬਾਂ ਚੱਕ ਕੇ ਫੜਾਇਆ ਕਰੂਗਾ ਮਤਲਬ।
ਜੀ, ਹਾਂ
ਤੋ ਇਹ ਇਹ ਨੀ ਖਰਾਬ ਕਰਨ ਵਾਲੀ ਹੈ, ਬੱਚਿਆਂ ਦੀ ਮਤਲਬ ਸਿੱਖਿਆ ਤੋਂ ਦੂਰ ਕਰਨ ਵਾਲੀ ਕਵਾਇਤ ਲੱਗਦੀ ਹੈ ਮੈਨੂੰ ਤਾਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।